ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਸੰਗਤ ਭਾਗ ਤੀਜਾ। ਸਤ ਸੰਗਤ ਕੈਸੀ ਜਾਣੀਏ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ੇ ਦੀ ਆਪਣੇ ਕੁਆਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ। ਹਾਂਜੀ, ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ੇ ਦੀ ਆਪਣੇ ਕੁਆਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਓ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾ। ਆਪੇ ਵੇਖ ਵਿਗਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੇ। ਬੱਚੇ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਉ ਨਾਲ ਖੇਡਦੇ ਤੇ ਪ੍ਰਸੰਨ ਹੁੰਦੇ ਹਨ ਅਤੇ ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵੱਡ ਖੇਲ ਤਮਾਸ਼ਾ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਪੰਨਣ ਘੜਨ ਸਮਰੱਥ ਹੈ, ਓਪਤ ਸਭ ਪਰਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੋਂ ਅਥਵਾ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਆਪਨ ਸੂਤ ਸਭ ਜਗਤ ਪਰੋਏ। ਇਸ ਜੀਵਨ ਰੋਂ ਅਥਵਾ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ ਅਤੇ ਇਸੇ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ, ਹਾਂਜੀ ਇਸੇ ਪ੍ਰੀਤ ਡੋਰੀ ਨਾਲ, ਇਸੇ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ ਸੰਬੰਧ, ਮੇਲਜੋਲ, ਸੰਗ ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਅਥਵਾ ਆਤਮਿਕ ਸੂਤ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ, ਪ੍ਰੀਤ ਦੀ ਤਾਂਗ ਦੁਆਰਾ ਆਤਮਿਕ ਸਾਂਝ, ਆਤਮਿਕ ਵਣਜ ਵਪਾਰ, ਆਤਮਿਕ ਲੇਵਾ ਦੇਵੀ ਅਤੇ ਲਾਹਾ ਬਣਿਆ ਹੋਇਆ ਹੈ। ਇਲਾਹੀ ਜੀਵਨ ਰੋਂ ਅਥਵਾ ਨਾਮ ਨਾਲ ਜੀਵ ਦਾ ਆਤਮਿਕ ਸੰਬੰਧ, ਹਾਂਜੀ ਇਲਾਹੀ ਜੀਵਨ ਰੋਂ ਅਥਵਾ ਨਾਮ ਨਾਲ ਜੀਵ ਦਾ ਆਤਮਿਕ ਸੰਬੰਧ, ਆਤਮਿਕ ਮੇਲਜੋਲ, ਆਤਮਿਕ ਸਾਂਝ ਸੰਗਤ ਲੇਵਾ ਦੇਵੀ, ਜੀਵ ਦੀ ਚੇਤਨਤਾ, ਧਿਆਨ, ਯਾਦ, ਸਿਮਰਨ, ਜੀਵ ਦੇ ਵਿਸ਼ਵਾਸ, ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਰਾਹੀਂ ਇਹ ਉਪਜਦੀ, ਪਲਦੀ, ਮੌਲਦੀ, ਦ੍ਰਿੜ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਅਤੇ ਨਾਮ ਦੀ ਹੋਣ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਅਕਾਲ ਪੁਰਖ ਅਤੇ ਨਾਮ ਦੀ ਹੋਂਦ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਵਿਸ਼ਵਾਸ, ਸ਼ਰਧਾ ਭਾਵਨੀ, ਪ੍ਰੇਮ ਸਵੈਪਨਾ ਅਤੇ ਜਾਗ੍ਰਤੀ ਸਾਡੀ ਚੇਤਨਤਾ ਅਥਵਾ ਧਿਆਨ ਦੁਆਰਾ ਹੀ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚ ਵੀ ਜੀਵਨ ਰੋਂ ਅਥਵਾ ਨਾਮ ਰਵ ਰਿਹਾ ਭਰਪੂਰ ਹੈ, ਪਰ ਉਹਨਾਂ ਦੀ ਚੇਤਨਤਾ, ਕੌਨਸ਼ੀਅਸਨੈਸ ਅਥਵਾ ਅਹਿਸਾਸ ਕਰਨ ਦੀ ਸ਼ਕਤੀ ਅਤਿ ਠੁੱਲੀ ਅਤੇ ਨੀਵੀਂ ਹੋਣ ਕਾਰਨ ਉਹਨਾਂ ਨੂੰ ਅੰਤਰ ਆਤਮੇ ਰਵ ਰਹੀ ਜੀਵਨ ਰੋਂ, ਸ਼ਬਦ ਅਥਵਾ ਨਾਮ ਦਾ ਅਹਿਸਾਸ ਜਾਂ ਗਿਆਨ ਨਹੀਂ ਹੁੰਦਾ। 84 ਲੱਖ ਜੂਨਾਂ ਦੇ ਮੁਕਾਬਲੇ ਤੇ ਇਨਸਾਨ ਦੀ ਚੇਤਨਤਾ ਅਥਵਾ ਅਹਿਸਾਸ ਸ਼ਕਤੀ ਅਤ ਸੂਖਮ ਤੇ ਤੀਖਣ ਹੈ, ਜਿਸ ਕਰਕੇ ਇਨਸਾਨ ਦੀ ਚੇਤਨਤਾ ਹੀ ਕੋਮਲ ਦੈਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਇਹਨਾਂ ਦਾ ਆਤਮਿਕ ਰਸ ਅਤੇ ਪ੍ਰੇਮ ਸਵੈਪਣਾ ਮਾਣ ਸਕਦੀ ਹੈ। ਜਦੋਂ ਸਾਡੇ ਅੰਦਰ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਅਤੇ ਨੀਵੀਂ ਹੋਵੇ ਤਾਂ ਅਸੀਂ ਪਸ਼ੂ ਸਮਾਨ ਹੋ ਜਾਂਦੇ ਹਾਂ ਅਤੇ ਪਸ਼ੂਆਂ ਵਾਂਗਰ ਆਪਣੇ ਅੰਤਿਸ਼ਕਰਨ ਅਤੇ ਨੀਵੇਂ ਖਿਆਲਾਂ ਦੇ ਪਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ ਰਹਿੰਦੇ ਹਾਂ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨ ਮੁਖ ਅੰਧਲੇ ਗੁਰਮਤ ਨਾ ਪਾਈ, ਪਸ਼ੂ ਪਏ ਅਭਿਮਾਨ ਨਾ ਜਾਈ। ਕਈ ਵਾਰੀ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਅਸੀਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਤ੍ਰਿਗ ਖਾਣਾ, ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਾਏ ਪਿਆਰ, ਬਿਸਟਾ ਕੇ ਕੀੜੇ ਬਿਸਟਾ ਰਾਤੇ, ਮਰ ਜੰਮੈ ਹੋਵੇ ਖਵਾਰ। ਇਸ ਤਰ੍ਹਾਂ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ ਅਤੇ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰੋਂ ਦਾ ਅਹਿਸਾਸ ਜਾਂ ਵਿਸ਼ਵਾਸ ਉੱਡ ਜਾਂਦਾ ਹੈ ਜਾਂ ਓਪਰਾ ਜਿਹਾ ਹੋ ਜਾਂਦਾ ਹੈ, ਜਿਸ ਕਾਰਨ ਜੀਵ ਦਾ ਆਤਮਿਕ ਮੰਡਲ ਨਾਲ ਚੇਤਨ ਸੰਬੰਧ ਟੁੱਟ ਜਾਂਦਾ ਹੈ ਤੇ ਨਾਮ ਦੀ ਜੀਵਨ ਰੋਂ ਨਾਲ ਸਾਡੀ ਸਾਂਝ, ਸਾਡੀ ਸੰਗਤ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਿਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ। ਹਾਂਜੀ, ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਿਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦੈਵੀ ਦਾਮਨਿਕ ਸ਼ਖਸੀਅਤ ਨਾਲ ਅੰਤਰ ਆਤਮੇ ਮੇਲ ਜੋਲ, ਸਾਂਝ, ਸੰਗਤ, ਵਣਜ, ਵਪਾਰ, ਲੇਵਾ ਦੇਵੀ ਵੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭੁੱਲ ਦੁਆਰਾ ਆਤਮਿਕ ਸੋਮੇ ਅਕਾਲ ਪੁਰਖ ਅਥਵਾ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ, ਹਾਂਜੀ ਕਿਸ ਤਰ੍ਹਾਂ ਟੁੱਟ ਗਏ, ਭੁੱਲ ਦੁਆਰਾ, ਭੁੱਲ ਦੁਆਰਾ ਆਤਮਿਕ ਸੋਮੇ ਅਕਾਲ ਪੁਰਖ ਅਥਵਾ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦਾ ਹੈ, ਜਿਸ ਕਾਰਨ ਉਸਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਧਨ ਏਕਲੜੀ ਜਿਉ ਬਿਨ ਨਾਹ ਪਿਆਰੇ। ਨਾਨਕ ਗੁਰੂ ਨ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਜੇ ਅੰਦਰ ਖੇਤ। ਆਪ ਕਮਾਣੈ ਵਿਛੜੀ ਦੋਸ ਨਾ ਕਾਹੂ ਦੇਣ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ ਤੇ ਜਦ ਤਾਈਂ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ ਤਦ ਤਾਈਂ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਸਮੁੱਚੀ ਮਾਲਾ ਦੀ ਸੁਹੱਪਣ, ਵਡਿਆਈ ਤੇ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੋ ਸਹੇੜੀ ਹੋਈ ਇਕੱਲ ਵਿੱਚ ਚੂਰਦਾ ਅਤੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਿਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀ ਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ ਤੇ ਦੈਵੀ ਸੰਗਤ ਦੁਆਰਾ ਆਤਮਿਕ ਲੇਵਾ ਦੇਵੀ ਕਰਦਾ ਅਤੇ ਲਾਹ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ, ਸੁਖ ਬੈਸੋ ਸੰਤ ਸਜਨ ਪਰਿਵਾਰ, ਹਰ ਤਨ ਖਟਿਓ ਜਾਂ ਕਾ ਨਾਹੇ ਸ਼ੁਮਾਰ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਗੁਰਸਿੱਖ ਰਤਨ ਪਦਾਰਥਾ, ਸਾਧ ਸੰਗਤ ਮਿਲ ਮਾਲ ਪਰੋਈ। ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ। ਖਤਰਨਾਕ ਮੁਜਰਿਮਾਂ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਜਾਂਦਾ ਹੈ। ਹਾਂਜੀ, ਹੁਣ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਜਿਹੜੇ ਆਤਮਿਕ ਲੇਵਾ ਦੇਵੀ ਨਹੀਂ ਕਰਦੇ। ਖਤਰਨਾਕ ਮੁਜਰਿਮਾਂ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਜਾਂਦਾ ਹੈ ਜਿਸ ਦੀ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਉਸ ਨੂੰ ਹਉਮੈ ਦੇ ਦੀਰਘ ਰੋਗ ਅਥਵਾ ਦੂਜੇ ਭਾਵ ਦਾ ਭਰਮ ਚਿੰਬੜ ਜਾਂਦਾ ਹੈ ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠਰੀ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ ਫਿਕਰ ਡਰ ਭੈ ਦੇ ਅਗਨ ਸੋਖ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪੈਣ, ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੈ ਪਾਏ ਖੁਆਈ, ਜਿਸਨੂੰ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ। ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਦੇਖਾ ਦੇਖੀ ਜਾਂ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਜਿਨ ਕੇ ਚਿੱਤ ਕਠੋਰ ਹੈ ਸੇ ਬਹੈ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ, ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹੈ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸੱਚਾ ਸ਼ਾਹ ਸੱਚੇ ਵਣਜਾਰੇ ਉਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਪਾਵਈ ਦੁੱਖ ਹੀ ਮਾਹੇ ਪਚਨ, ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤਹ ਜਾਏ। ਜਦ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਵਿੱਚੋਂ ਨਿਕਲ ਜਾਵੇ ਜਾਂ ਢਿੱਲੀ ਪੈ ਜਾਵੇ ਅਥਵਾ ਵਿਸ਼ਵਾਸ ਘੱਟ ਜਾਵੇ, ਹਾਂਜੀ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਯਾਨੀ ਕੌਨਸ਼ੀਅਸਨੈਸ ਵਿੱਚੋਂ ਨਿਕਲ ਜਾਏ ਜਾਂ ਢਿੱਲੀ ਪੈ ਜਾਵੇ ਅਥਵਾ ਵਿਸ਼ਵਾਸ ਘੱਟ ਜਾਵੇ ਤਾਂ ਹਉਮੈ ਦੀ ਮੈਂ ਮੇਰੀ ਅਥਵਾ ਦੂਜੇ ਭਾਓ ਦਾ ਵਰਤ ਵਰਤਾਰਾ ਹੋ ਜਾਂਦਾ ਹੈ। ਇਸ ਦੂਜੇ ਭਾਓ ਅਥਵਾ ਹੋਂ ਧਾਰੀ ਚੇਤਨਤਾ ਦੁਆਰਾ ਮੈਂ ਮੇਰੀ, ਖੁਦਗਰਜ਼ੀ, ਈਰਖਾ ਦੁਐਤ, ਵੈਰ ਵਿਰੋਧ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਸਾਰੀਆਂ ਮਾਇਕੀ ਵਾਸ਼ਨਾਵਾਂ ਸਹਿਜੇ ਹੀ ਜੀਵ ਨੂੰ ਆ ਚਿੰਬੜਦੀਆਂ ਹਨ, ਜਿਨ੍ਹਾਂ ਦੇ ਅਭਿਆਸ ਨਾਲ ਸਾਡੇ ਮਨ ਉੱਤੇ ਭਰਮ ਕੀ ਕਾਈ ਅਥਵਾ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ ਤੇ ਅਸੀਂ ਮਾਇਕੀ ਮੰਡਲ ਤੋਂ ਆਤਮਿਕ ਮੰਡਲ ਤੋਂ ਹੋਰ ਵੀ ਦੁਰੇਡੇ ਅਥਵਾ ਅਸ਼ਰਧਕ ਹੁੰਦੇ ਜਾਂਦੇ ਹਾਂ। ਹਰ ਇੱਕ ਜੀਵ ਦੇ ਮਾਇਕੀ ਖਿਆਲ ਸਮਝ ਨਿਸ਼ਚੇ ਅੱਡ ਅੱਡ ਹੋਣ ਕਰਕੇ ਸਾਡੇ ਜੀਵਨ ਦੇ ਤਜਰਬੇ ਵੀ ਵਿਲੱਖਣ ਹੁੰਦੇ ਹਨ ਤੇ ਸਾਡੇ ਅੰਤਿਸ਼ਕਰਨ ਦੀ ਰੰਗਤ ਵੀ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਹੋਂ ਧਾਰੀ ਅਤੇ ਨਾਮ ਨਾਲੋਂ ਟੁੱਟਿਆ ਜੀਵਾਂ ਦੀ ਸੋਚਣੀ, ਉਹਨਾਂ ਦੀ ਸਮਝ, ਖਿਆਲ, ਨਿਸ਼ਚੇ, ਨਾਮ ਨਾਲੋਂ ਟੁੱਟਿਆ ਦੀ ਸ਼ਰਧਾ ਭਾਵਨੀ, ਉਹਨਾਂ ਦੀਆਂ ਰੀਝਾਂ, ਆਸਾ, ਸਵਾਦ, ਕਰਮ, ਧਰਮ, ਕਿਰਿਆ ਅਥਵਾ ਜੀਵਨ ਦੇ ਸਾਰਿਆਂ ਪੱਖਾਂ ਵਿੱਚ ਅੰਤਰ ਅਤੇ ਫਰਕ ਹੁੰਦਾ ਹੈ। ਮਾਇਕੀ ਜੀਵਨ ਦੇ ਇਸ ਅੰਤਰ ਦੀ ਵਜ੍ਹਾ ਨਾਲ ਜੀਵਾਂ ਦਾ ਆਪਸ ਵਿੱਚ ਮਤਭੇਦ, ਉਹਨਾਂ ਦਾ ਵਾਦ ਵਿਵਾਦ, ਝਗੜੇ, ਲੜਾਈਆਂ, ਖੂਨ ਖਰਾਬੇ ਅਤੇ ਜ਼ੁਲਮ ਹੋਣੇ ਲਾਜ਼ਮੀ ਹਨ, ਜਿਸ ਦਾ ਪ੍ਰਤੱਖ ਸਬੂਤ ਸਾਡੇ ਦਿਲਾਂ ਵਿੱਚ, ਸਾਡੇ ਘਰਾਂ ਵਿੱਚ, ਪਰਿਵਾਰਾਂ ਵਿੱਚ, ਸੰਬੰਧੀਆਂ ਵਿੱਚ, ਵਿਦਿਅਕ ਅਸਥਾਨਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਧਰਮਾਂ ਵਿੱਚ, ਸਰਕਾਰੀ ਮਹਿਕਮਿਆਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ ਅਤੇ ਵਿਸ਼ਵ ਵਿੱਚ ਪ੍ਰਗਟ ਪਹਾਰੇ ਦਿਸ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਤਾਈਂ ਸਾਡੇ ਮਨ ਦਾ ਰੁੱਖ ਆਤਮ ਪ੍ਰਾਇਣ ਹੁੰਦਾ ਹੈ ਤਾਂ ਅਸੀਂ ਨਾਮ ਦੀ ਅਨਹਦ ਧੁਨੀ ਵਿੱਚ ਮਸਤ ਹੋ ਕੇ ਅਕਾਲ ਪੁਰਖ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਹੁੰਦੇ ਹਾਂ ਅਤੇ ਹੁਕਮ ਅਥਵਾ ਇਲਾਹੀ ਭਾਣੇ ਨਾਲ ਸੁਰ ਹੋਏ ਸੰਗੀਆਂ, ਸਾਥੀਆਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਭੋਜਨ ਅਥਵਾ ਨਾਮ ਦੀ ਸਾਂਝ, ਲੇਵਾ ਦੇਵੀ, ਵਣਜ ਵਪਾਰ, ਸੌਦਾ ਕਰਦੇ ਹਾਂ ਤੇ ਲਾਹਾ ਲੈ ਕੇ ਆਤਮਿਕ ਆਨੰਦ ਮਾਣਦੇ ਹਾਂ। ਇਸ ਦੇ ਐਨ ਉਲਟ ਕੀ ਹੁੰਦਾ ਹੈ? ਇਲਾਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਅਥਵਾ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਅਥਵਾ ਸਤ ਸੰਗਤ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਨਮੁਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸੋਕ ਸਾਗਰ ਅਥਵਾ ਭੌਜਲ ਬਿਖਮ ਅਸਗਾਹ ਵਿੱਚ ਪਲਚ ਕੇ ਮਰਦੇ, ਜੰਮਦੇ ਤੇ ਨਰਕ ਭੋਗਦੇ ਹਾਂ। साध संगत स्यों संग न किया बोह जोनी दुख पावे। जिन सतगुर संगत संग न पाया से पागहीन पापी जम खाया। मोह रोग सोग तन बांधियो बोह जोनी परमाइये टिकन न पावे बिन सत संगत किस आगे जाए रुआइये। साध संगत बिन प्रम हुई करती कर्म अनेक कोमल बंधन बांधिया नानक करमे लेख। मनमुख आवे मनमुख जावे मनमुख फिर चोटा खावे जितने नरक से मनमुख पोगे गुरमुख लेप न मासा है। हां जी जीव दे अंतर आत्मे इलाही जोत होण करके जीव दी चेतनता अथवा अंतिशकरण दीआं गहराइयां विच प्रीत प्रेम प्यार दी खिच अणजाणे ही गुजी तौर ते प्रवृत्त है। इस करके माइकी मंडल विच भी जीवां दी आपस विच मानसिक खिच अते भाईचारक मेल जोल बनिया रहिंदा है जिसनू मोह आख्या जांदा है। यह मोह कायनात दीआं सारीआं जूनां विच प्रवृत्त है। इसे करके जानवर अते पंछी आदि टोलियां या डारां विच रहिंदे हन अते इंसान परिवारां पिंडां अते शहरां विच इकट्ठे समाज दे रूप विच रहिंदे हन। कुर्बान कीता तिसे विटों जिन मोह मीठा लाया माया मोहे सब जगत उपाया। आत्मिक मंडल दी प्रीत प्रेम प्यार दी खिच अथवा प्रीत डोरी विच अनंत प्रभु दा पाख्या पाओ अपार वाला स्वरूप प्रवृत्त होण करके ए सुखदाई आनंदमई अते बिस्मादी है। हां जी आत्मिक मंडल दी प्रीत प्रेम प्यार दी खिच अथवा प्रीत डोरी विच अनंत प्रभु दा पाख्या पाओ अपार वाला स्वरूप प्रवृत्त होण करके ए सुखदाई आनंदमई अते बिस्मादी है। इस इलाही प्यार दी पिरम खेल नू खेलन वाले गुरमुख प्यारियां नू गुरमुख साध भगत हरजन आदि नामा नाल सन्मानिया गया है अते इना महापुरखां दे नाल संग करन उना नाल मेलजोल करन सांझ करन लेवा देवी करन वणज व्यापार करन नू ही गुरबाणी विच सत संगत अथवा साध संगत किया गया है। आओ साजन संत मीत प्यारे मिल गावे गुण अगम अपारे। सत संगत मिलिए हर साधु मिल संगत हर गुण गाए। संत संग संत संभाखन हर कीर्तन मन जागे। राम मोको हर जन मेल मन पावे अम्यो अम्यो हर रस है मीठा मिल संत जना मुख पावे। हर जन सगल उदारे संग के पए पुनीत पवित्र मन जन्म जन्म के दुख हरे। इसते एन उल्ट नाम दिया प्रेम स्वपनावा तो टुटे होए अथवा अकाल पुरख तो बेमुख होए जीवां दे इकट्ठे होण या मेल जोल नू साध संगत अथवा सत संगत नहीं किया जा सकता क्योंकि इस इकट्ठ या मेल जोल विच आत्मिक प्रेम स्वपना दी झलक अथवा नाम दी पारस कला नहीं हुंदी। किसे गुरमुख विद्वान ने ठीक लिखिया है कि इलाही प्रेम स्वपना तो अणरंगे मनुखां दे इकट्ठ नू साध संगत अथवा सत संगत कहना ना वाजब अते पुलेखा है। ऐसे नाम तो अणरंगे अथवा सखणे अते माया विच रंगे मनमुखां दे मेल नू गुरबाणी विच इउं दर्शाया गया है। सदा सहाई संत पेखै सदा हजूर नाम विहुनड़िया से मरन विसूर विसूर। मनमुखां केरी दोस्ती माया का संबंध कूड़ा गंड ना चलई चिक्कड़ पत्थर बंद। उदाहरण दे तौर ते मुर्दा लोथां दे इकट्ठ विच्चों बुदबोह ही फैलती है जो जीवंदे जीवन लई दुखदाई अते असह हुंदी है। नाम अथवा इलाही प्रेम स्वपना तो बगैर जीवां दी चेतनता आत्मलीन अते नीवी हो जांदी है। ਹਾਂਜੀ, ਨਾਮ ਅਥਵਾ ਇਲਾਹੀ ਪ੍ਰੇਮ ਸਵੈਪਨਾ ਤੋਂ ਬਗੈਰ ਜੀਵਾਂ ਦੀ ਚੇਤਨਤਾ ਅਤ ਮਲੀਨ ਅਤੇ ਨੀਵੀਂ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਦੇ ਮੇਲ ਜੋਲ ਅਤੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੂ ਦੀ ਸੜਹਾਂਦ ਉਪਜਦੀ ਹੈ, ਜਿਸ ਦਾ ਉਹਨਾਂ ਦੇ ਸੰਗੀਆਂ ਸਾਥੀਆਂ ਉੱਤੇ ਮੁਰਦਿਆਂ ਦੀ ਸੜਹਾਂਦ ਵਾਂਗ ਅਤਿਅੰਤ ਭੈੜਾ ਅਤੇ ਮਾਰੂ ਅਸਰ ਪੈਂਦਾ ਹੈ। ਇੱਥੋਂ ਤਾਈਂ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਵੀ ਮੈਂ ਮੇਰੀ ਦੀ ਅੰਸ਼ ਹੁੰਦੀ ਹੈ। ਇਸੇ ਕਰਕੇ ਮਾਇਕੀ ਪਿਆਰ ਅਥਵਾ ਮੋਹ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ ਰਹਾਉ, ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉਂ ਬਾਂਧਿਓ ਚੀਤ, ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ, ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇਹ। ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆਂ ਤੇ ਬੇਮੁਖ ਹੋਏ ਜੀਵਾਂ ਨੂੰ ਮੁਰਦਾ ਕਿਹਾ ਗਿਆ ਹੈ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਮ੍ਰਿਤਕ ਕਹੀਐ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ। ਇਸ ਤੋਂ ਸਪਸ਼ਟ ਹੈ ਕਿ ਨਾਮ ਅਥਵਾ ਇਲਾਹੀ ਪ੍ਰੇਮ ਸਵੈਪਨਾ ਤੋਂ ਟੁੱਟੇ ਹੋਏ ਜੀਵ ਆਤਮਿਕ ਤੌਰ ਤੇ ਮੁਰਦੇ ਹੁੰਦੇ ਹਨ, ਅਤੇ ਇਹਨਾਂ ਮੁਰਦਿਆਂ ਦੇ ਆਪਸ ਵਿੱਚ ਮੇਲ ਮਿਲਾਪ ਅਥਵਾ ਸੰਗ ਵਿੱਚੋਂ ਵੀ ਮੁਰਦਿਹਾਣ ਦੀ ਬਦਬੋ ਨਿਕਲਣੀ ਸੁਭਾਵਕ ਹੈ। ਸਾਰੇ ਵਿਸ਼ਵ ਵਿੱਚ ਜੋ ਸ਼ੱਕ, ਸਾੜਾ, ਘਿਰਨਾ, ਈਰਖਾ, ਦੁਐਤ, ਵੈਰ, ਵਿਰੋਧ, ਝਗੜੇ, ਲੜਾਈਆਂ, ਬਦਲੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਨਜ਼ਰ ਆਉਂਦਾ ਹੈ, ਇਹ ਸਭ ਇਨਸਾਨੀ ਮੁਰਦਿਹਾਣ ਦੀ ਬਦਬੋ ਦਾ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਹ ਵਿਸ਼ਵਾਸਹੀਣ, ਨਾਮ ਤੋਂ ਟੁੱਟੇ ਹੋਏ ਮੁਰਦਾ ਜੀਵ ਖੁਦ ਮੋਹ ਮਾਇਆ ਦੇ ਅਗਨ ਸੋਕ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ ਹਨ, ਅਤੇ ਜਿਸ ਨਾਲ ਵੀ ਇਹ ਸੰਗ ਜਾਂ ਮੇਲ ਕਰਦੇ ਹਨ, ਉਹਨਾਂ ਨੂੰ ਵੀ ਆਪਣੀ ਮੋਹ ਮਾਇਆ ਦੀ ਅੱਗ ਦੀ ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦੇ ਇਕੱਠ ਨਾਲ ਇਸ ਮਾਇਕੀ ਅਗਨ ਸੋਕ ਸਾਗਰ ਦੇ ਭਾਂਬੜ ਵਿੱਚ ਹੋਰ ਵਾਧਾ ਹੁੰਦਾ ਜਾਂਦਾ ਹੈ। ਪੂਰੇ ਗੁਰ ਕਾ ਹੁਕਮ ਨਾ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਏ ਉਸ ਦੇ ਗੱਲ ਪਾਇਆ, ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ, ਮਨਮੁਖ ਮਾਇਆ ਮੋਹ ਵਿਆਪੈ, ਦੂਜੇ ਪਾਏ ਮਨੁਆ ਥਿਰ ਨਾਹੇ, ਅੰਨ ਦਿਨ ਜਲਤ ਰਹੇ ਦਿਨ ਰਾਤੀ, ਹੋਮੈ ਖਪੈ ਖਪਾਏ, ਅੰਤਰ ਲੋਭ ਮਹਾਂ ਗੁਬਾਰਾ, ਤਿਨਕੈ ਨਿਕਟ ਨਾ ਕੋਈ ਜਾਏ, ਮਨਮੁਖ ਬੋਲੇ ਅੰਧਲੇ, ਤਿਸ ਮੈਂ ਅਗਨੀ ਕਾ ਵਾਸ। ਅਸਲ ਵਿੱਚ ਧਾਰਮਿਕ ਸਥਾਨ, ਧਰਮਸ਼ਾਲਾ, ਡੇਰੇ, ਮੱਠ, ਦਰਗਾਹ ਅਤੇ ਠਾਠ ਆਦਿ ਪਵਿੱਤਰਤਾ, ਪ੍ਰੇਮ ਸਵੈਪਨਾ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਆਦਿ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਨੂੰ ਵੀ ਨਾਮ ਤੋਂ ਟੁੱਟੇ ਹੋਏ ਅਖੌਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ, ਅਤੇ ਉੱਥੇ ਵੀ ਈਰਖਾ, ਦੁਐਤ, ਤਵਸਬ, ਲੋਭ, ਕ੍ਰੋਧ, ਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਖਤਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਰਾ ਤੌਰ ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਅਤੇ ਬੇਮੁਖਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਪਾਰਟੀਬਾਜ਼ੀ, ਈਰਖਾ, ਦੁਐਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ ਦੁਐਤ ਦੇ ਅੱਡੇ, ਹਉਮੈ ਦਾ ਅਖਾੜਾ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ੱਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਕੇਂਦਰ ਅਤੇ ਬਦਲਾ ਲੈਣ ਦਾ ਜ਼ਰੀਆ ਹੀ ਬਣਾ ਛੱਡਿਆ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦੁਐਤ, ਵੈਰ, ਵਿਰੋਧ, ਲੋਭ, ਸਵਾਰਥ, ਕ੍ਰੋਧ ਅਤੇ ਹਉਮੈ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਰਹਿੰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਕੇ ਆਪਣੇ ਧਰਮ ਦੀ ਗਿਲਾਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹਉਮੈ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮੇਣੇ, ਲੜਾਈਆਂ ਝਗੜੇ, ਖੂਨ ਖਰਾਬੇ, ਬਦਲੇ ਲੈਣੇ ਆਦਿ ਘਿਰਨਾ ਯੋਗ ਭਿਆਨਕ ਅਤੇ ਦੁਖਦਾਈ ਕਰਤੂਤਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਧਾਰਮਿਕ ਗਿਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰਿਤਾ ਕੈ, ਨਾਓ ਮੈਂ ਜੋ ਅਗਨ ਲਾਗੈ ਕੈਸੇ ਕੈ ਬੁਝਾਈਐ। ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ। ਚੋਰਨ ਕੈ ਤਰਾਸ ਜਾਏ ਸ਼ਰਨ ਨਰਿੰਦ, ਮਾਰੈ ਮਹੀ ਪਤ ਜੀਓ ਕੈਸੇ ਕੈ ਬਚਾਈਐ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਬਿਆਪੈ ਮਾਇਆ ਕਹਾਂ ਠਹਿਰਾਈਐ। ਅਫਸੋਸ ਦੀ ਗੱਲ ਹੈ ਕਿ ਇਹ ਧਾਰਮਿਕ ਗਿਲਾਨੀ ਦਾ ਪ੍ਰਗਟਾਵਾ ਸਤ ਸੰਗ ਅਥਵਾ ਸਾਧ ਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਿਲਾਨੀ ਦੇ ਪ੍ਰਗਟਾਵੇ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਦਾ ਨਾਂ ਦੇਣਾ ਸਾਡੀ ਅਗਿਆਨਤਾ ਦੀ ਭੁੱਲ ਹੈ। ਹਾਂਜੀ, ਇਸ ਧਾਰਮਿਕ ਗਿਲਾਨੀ ਦੇ ਪ੍ਰਗਟਾਵੇ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਦਾ ਨਾਂ ਦੇਣਾ ਸਾਡੀ ਅਗਿਆਨਤਾ ਦੀ ਭੁੱਲ ਹੈ। ਅਸੀਂ ਬਾਰਮੁਖੀ ਧਰਮ ਦੇ ਦੀਰਘ ਪਰਮ ਭੁਲੇਖੇ ਵਿੱਚ ਅਵੇਸਲੇ, ਬੇਪਰਵਾਹ, ਅਣਜਾਣ, ਅਗਿਆਨੀ, ਸੰਤੁਸ਼ਟ ਹੋ ਕੇ ਅਤੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਇਲਾਹੀ ਰੰਗ ਵਾਲੀ, ਆਤਮਿਕ ਰਸ ਵਾਲੀ, ਚੁੱਪ ਪ੍ਰੀਤ ਵਾਲੀ, ਪ੍ਰੀਤ ਡੋਰੀ ਵਾਲੀ, ਪਿਆਰ ਵਲਵਲਿਆਂ ਵਾਲੀ, ਪ੍ਰੇਮ ਸਵੈਪਨਾ ਵਾਲੀ, ਰੁਣ ਚੁਣ ਵਾਲੀ, ਅਨਹਦ ਧੁਨੀ ਵਾਲੀ, ਆਤਮਿਕ ਜੀਵਨ ਵਾਲੀ, ਜਿਉਂਦੀ ਜਾਗਦੀ, ਆਤਮਿਕ ਛੋਹ ਵਾਲੀ, ਆਤਮਿਕ ਖਿੱਚ ਵਾਲੀ, ਨਾਮ ਵਾਲੀ ਸਤ ਸੰਗਤ ਅਥਵਾ ਸਾਧ ਸੰਗਤ ਦੇ ਅੰਤਰ ਆਤਮਿਕ ਮਾਰਗ ਦੀ ਪਿਰਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਰਮ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਭੋਲੇ ਪਾਲੇ ਹੋਣਹਾਰ ਜਗਿਆਸੂਆਂ ਨੂੰ ਬਾਰਮੁਖੀ ਫੋਕੇ ਕਰਮ ਕਾਂਡ ਵਿੱਚ ਹੀ ਪਰਚਾਈ ਅਤੇ ਰਸਾਈ ਰੱਖਦੇ ਹਨ। ਮੋਨ ਪਯੋ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਤ ਸਭ ਧਰਤੀ ਪ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ। ਹੱਠ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਇਹ ਤਾਂ ਨਿਰੀ ਪੁਰੀ ਜ਼ਾਹਰਾ ਕੁਸੰਗਤ ਹੈ, ਜਿਸ ਨੂੰ ਸਤਸੰਗ ਕਹਿਣਾ ਸਤਸੰਗਤ ਅਥਵਾ ਸਾਧ ਸੰਗਤ ਲਫ਼ਜ਼ਾਂ ਦੀ ਨਿਰਾਦਰੀ ਹੈ। ਸਾਡੇ ਸਮੁੱਚੇ ਜੀਵਨ ਅਥਵਾ ਸ਼ਖਸੀਅਤ ਨੂੰ ਰੰਗਣ, ਢਾਲਣ, ਘੜਨ, ਬਦਲਣ ਅਤੇ ਬਣਾਉਣ ਦਾ ਇੱਕੋ ਇੱਕ ਸਾਧਨ ਜਾਂ ਜ਼ਰੀਆ ਸੰਗਤ ਹੀ ਹੈ। ਹਾਂਜੀ, ਸਾਡੇ ਸਮੁੱਚੇ ਜੀਵਨ ਅਥਵਾ ਸ਼ਖਸੀਅਤ ਨੂੰ ਰੰਗਣ, ਢਾਲਣ, ਘੜਨ, ਬਦਲਣ ਅਤੇ ਬਣਾਉਣ ਦਾ ਇੱਕੋ ਇੱਕ ਸਾਧਨ ਜਾਂ ਜ਼ਰੀਆ ਸੰਗਤ ਹੀ ਹੈ। ਦੂਜੇ ਲਫ਼ਜ਼ਾਂ ਵਿੱਚ, ਸੰਗਤ ਹੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਆਤਮ ਪ੍ਰਾਇਣ ਜਾਂ ਮਾਇਆ ਪ੍ਰਾਇਣ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਮੁਕਤੀ ਜਾਂ ਬੰਧਨ, ਸੁਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਵਸ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮ ਗਿਆਨ ਜਾਂ ਭਰਮ ਭੁਲਾਵਾ, ਪ੍ਰੇਮ ਸਵੈਪਨਾ ਜਾਂ ਈਰਖਾ ਦੀ ਸਾੜ, तू ही तू या मैं मेरी, गुरमुख या मनमुख, अते आस्तिक या नास्तिक आदि ढालण बदलण अते बनाउण दे समर्थ है। कबीर, मन पंखी पयो उड उड दे दिस जाए, जो जैसी संगत मिले सो तैसो फल खाए। काहू दशा के पवन गवन कै बरखा है, काहू दशा को पवन बादर बिलात है। काहू जल पान किए रहत अरोग देही, काहू जल पान व्यापे बिरथा बिल्लात है। काहू ग्रह की अगन पाक साक सिद्ध करे, काहू ग्रह की अगन पवन जरात है। काहू की संगत मिल जीवन मुकत होए, काहू की संगत मिल जमपुर जात है। हां जी, काहू की संगत मिल जीवन मुकत होए, काहू की संगत मिल जमपुर जात है। वाहिगुरु जी का खालसा, वाहिगुरु जी की फतेह। गुरु प्यारे साध संगत जी, ये गुरबाणी विचार दा लेख संगत भाग तीजा 80 नंबर गुरबाणी विचार दा लेख आप जी दे सामने पढ़िया गया। ये अते इस तरह दे होर अलग अलग विषयां ते गुरमुख प्यारे बाऊ जिया ने 132 लेख अपने अत डूंगे आत्मिक अनुभव विचों साडे संगतां गोचरे लिखे हन। आओ असी इन्हां लेखणियां नूं घर ले जाके भी पढ़िए अते आत्मिक लाहा लईए, आया जीवन सफला करिए। वाहिगुरु जी का खालसा, वाहिगुरु जी की फतेह।